ਭਾਈ ਰਾਮ ਸਿੰਘ ਜੀ, ਭਾਈ ਸਾਹਿਬ ਦੇ ਪਹਿਲੇ ਦਰਸ਼ਨ 1957 ਦੇ ਆਰੰਭ ਵਿੱਚ ਦਾਸ ਹਲਵਾਰਾ ਲੁਧਿਆਣਾ ਵਿਖੇ ਆਪਣੀ ਨੌਕਰੀ 'ਤੇ ਪੋਸਟਡ ਸੀ। ਜੇਲ੍ਹ ਚਿੱਠੀਆਂ ਪੁਸਤਕ ਪੜ੍ਹਨ ਨਾਲ ਭਾਈ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਇੱਕ ਦਿਨ ਮਨ ਵਿੱਚ ਬੜੀ ਤੀਬਰ ਇੱਛਾ ਉਤਪੰਨ ਹੋ ਪਈ। ਦਾਸ ਆਉਂਦੇ ਐਤਵਾਰ ਸਵੇਰੇ ਪਹਿਲੀ ਬੱਸ ਫੜ ਕੇ ਪੌ ਫੁੱਟਣ ਦੇ ਨਾਲ ਹੀ ਲੁਧਿਆਣਾ ਰੇਲਵੇ ਸਟੇਸ਼ਨ ਦੇ ਸਾਹਮਣੇ ਘੰਟਾ ਘਰ ਲਾਗੇ ਬੱਸ ਤੋਂ ਜਾ ਉਤਰਿਆ ਤੇ ਪੁੱਛਦਾ ਪੁਛਾਂਦਾ ਚੱਕਰ ਗੇੜੇ ਕੱਢਦਾ ਮਾਡਲ ਟਾਊਨ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਵਿਖੇ ਜਾ ਪੁੱਜਾ। ਜੋੜਾ ਉਤਾਰਿਆ, ਪੈਰ ਧੋਤੇ ਅਤੇ ਮੱਥਾ ਟੇਕਣ ਲਈ ਸਹਿਜੇ ਸਹਿਜੇ ਗੁਰੂ ਜੀ ਵੱਲ ਵੱਧਦਾ ਗਿਆ। ਦਾਸ ਨੂੰ ਭਾਈ ਸਾਹਿਬ ਜੀ ਦੇ ਪਹਿਰਾਵੇ ਦਾ ਤਾਂ ਪਤਾ ਹੀ ਨਹੀਂ ਸੀ, ਇਸ ਲਈ ਕੋਈ ਸਮਝ ਨਾ ਆਵੇ ਕਿ ਇਤਨੀ ਗਹਿਮਾ ਗਹਿਮ ਵਿੱਚ ਕਿਹੜੇ ਵਿਅਕਤੀ ਸੰਤ ਰਣਧੀਰ ਸਿੰਘ ਜੀ ਹਨ। ਕੀਰਤਨੀਆਂ ਦੇ ਪਿੱਛੇ ਇੱਕ ਵਿਅਕਤੀ ਬੈਰਾਗਣ ਤੇ ਦੋਏ ਹੱਥ ਧਰੀ ਆਪਣੇ ਸੀਸ ਤੇ ਚਿਹਰੇ ਨੂੰ ਮਲਮਲ ਦੇ ਕੱਪੜੇ ਨਾਲ ਢੱਕੀ ਬੈਠੇ ਸਨ। ਖਿਆਲ ਆਇਆ ਕਿ ਸ਼ਾਇਦ ਇਹੋ ਹੀ ਸੰਤ ਜੀ ਹੋਣ। ਦਾਸ ਚਾਹੁੰਦਾ ਸੀ ਕਿ ਉਹਨਾਂ ਦੇ ਸਨਮੁੱਖ ਹੋ ਕੇ ਬੈਠਾਂ, ਪਰ ਉੱਥੇ ਤਾਂ ਤਿਲ ਸੁੱਟਿਆਂ ਭੁੰਜੇ ਨਹੀਂ ਸੀ ਪੈਂਦਾ, ਤਾਂ ਦਾਸ ਨੂੰ ਬੈਠਣ ਲਈ ਥਾਂ ਉੱਥੇ ਕਿੱਥੇ ਲੱਭਣੀ ਸੀ। ਦਾਸ ਨੂੰ ਕੀਰਤਨੀ ਸਿੰਘਾਂ ਵਾਲੀ ਥਾਂ ਤੋਂ ਕੋਈ 45 ਕੁ ਡਿਗਰੀ ਦੀ ਟੇਢ ਤੇ ਕਾਫੀ ਪਿੱਛੇ ਹਟਵੀਂ ਜਿਹੀ ਜਗ੍ਹਾ ਤੇ ਬੈਠਣ ਲਈ ਥਾਂ ਮਿਲੀ। ਦਾਸ ਭਾਈ ਸਾਹਿਬ ਜੀ ਵੱਲ ਟਿਕਟਕੀ ਲਾ ਕੇ ਬੈਠ ਗਿਆ ਅਤੇ ਮਨ ਵਿੱਚ ਧਾਰ ਲਿਆ ਕਿ ਕਦੇ ਤਾਂ ਚਿਹਰੇ ਤੋਂ ਪਰਦਾ ਚੁੱਕਣਗੇ ਹੀ ਨਾ, ਬਸ ਉਦੋਂ ਦਰਸ਼ਨ ਕਰ ਲਏ ਜਾਣਗੇ। ਦਾਸ ਨੂੰ ਬੈਠਿਆਂ ਅਜੇ ਸ਼ਾਇਦ ਇੱਕ ਸੈਕਿੰਡ ਹੀ ਹੋਇਆ ਹੋਵੇਗਾ ਕਿ ਭਾਈ ਸਾਹਿਬ ਜੀ ਨੇ ਬੈਰਾਗਣ ਤੋਂ ਇੱਕ ਹੱਥ ਚੁੱਕਿਆ, ਮਲਮਲ ਦੇ ਪਰਦੇ ਨੂੰ ਆਪਣੇ ਦੁਮਾਲੇ ਤੇ ਰੱਖ ਲਿਆ ਅਤੇ ਆਪਣੇ ਸੀਸ ਨੂੰ ਦਾਸ ਦੀ ਔਰ ਘੁਮਾ ਕੇ ਦਾਸ ਦੇ ਨੇਤਰਾਂ ਵਿੱਚ ਆਪਣੇ ਨੇਤਰ ਗੱਡ ਦਿੱਤੇ। ਕੋਈ ਮਿੰਟ ਕੁ ਭਰ ਮੇਰ ਭਰੀ ਤੱਕਣੀ ਤੱਕਦੇ ਰਹੇ। ਦਾਸ ਉਹਨਾਂ ਦੇ ਲੁੱਛ ਲੁੱਛ ਕਰਦੇ ਲਾਲ ਗੁਲਾਬੀ ਚਿਹਰੇ ਦੇ ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋ ਗਿਆ। ਮਨ ਨੇ ਕਿਹਾ, ਘਰੋਂ ਦਰਸ਼ਨ ਕਰਨ ਦੀ ਚਾਹ ਲੈ ਕੇ ਆਇਆ ਸੈਂ, ਸੋ ਖੂਬ ਦਰਸ਼ਨ ਹੋਏ ਨੇ। ਉਹਨਾਂ ਦੇ ਦਰਸ਼ਨ ਕਰਦਿਆਂ ਹੋਇਆਂ ਦਾਸ ਨੇ ਆਪਣੇ ਮੂੰਹ ਵਿੱਚ ਹੌਲੀ ਜਿਹੀ ਉਹਨਾਂ ਨੂੰ ਫਤਿਹ ਬੁਲਾਈ ਤਾਂ ਉਹਨਾਂ ਨੇ ਆਪਣੇ ਸੀਸ ਦਾ ਰੁੱਖ ਸਾਹਮਣੇ ਨੂੰ ਕਰਕੇ ਮੁੜ ਆਪਣਾ ਚਿਹਰਾ ਮਲਮਲ ਦੇ ਕੱਪੜੇ ਨਾਲ ਢੱਕ ਲਿਆ ਅਤੇ ਬੈਰਾਗਣ ਉੱਤੇ ਰੱਖ ਲਿਆ। ਇੰਜ ਹੋਏ ਪਹਿਲੇ ਦਰਸ਼ਨ ਭਾਈ ਸਾਹਿਬ ਜੀ ਦੇ ਦਾਸ ਨੂੰ। ਭਾਈ ਰਾਮ ਸਿੰਘ ਜੀ, ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। 1959 ਜੁਲਾਈ ਵਿੱਚ ਦਾਸ ਦੇ ਭੁਜੰਗੀ ਨੂੰ ਪੋਲੀਓ ਦਾ ਅਟੈਕ ਹੋ ਗਿਆ। ਭੁਜੰਗੀ ਦੀ ਉਮਰ ਉਸ ਵਕਤ 6 ਬਰਸ ਦੀ ਸੀ। ਇਸ ਬਿਮਾਰੀ ਦੇ ਅਸਰ ਨਾਲ ਕਾਕੇ ਦੀ ਸੱਜੀ ਲੱਤ ਹਿੱਲਣੋਂ ਰਹਿ ਖੜੋਤੀ ਅਤੇ ਸਰੀਰਕ ਤਾਕਤ ਵੀ ਦਿਨ ਬ ਦਿਨ ਘਟਣੀ ਸ਼ੁਰੂ ਹੋ ਗਈ। ਦਾਸ ਉਨੀ ਦਿਨੀ ਅੰਬਾਲੇ ਠਹਿਰ ਰਿਹਾ ਸੀ। ਡਾਕਟਰ ਦੇ ਕਹਿਣ ਤੇ ਬੱਚੇ ਨੂੰ ਫੌਜੀ ਹਸਪਤਾਲ ਵਿੱਚ ਦਾਖਲ ਕਰਾ ਦਿੱਤਾ। ਬੱਚੇ ਦੀ ਮਾਤਾ ਨੂੰ ਵੀ ਬੱਚੇ ਦੇ ਪਾਸ ਰਹਿਣ ਦੀ ਆਗਿਆ ਮਿਲ ਗਈ। ਇੱਕ ਦਿਨ ਭਾਈ ਜਗਤ ਸਿੰਘ ਹੋਰੀ, ਜੋ ਏਅਰਫੋਰਸ ਵਿੱਚ ਵਾਰੰਟ ਅਫਸਰ ਸਨ, ਮੇਰੇ ਪਾਸ ਆਏ ਅਤੇ ਕਹਿਣ ਲੱਗੇ, ਮੈਂ ਤੁਹਾਨੂੰ ਇੱਕ ਖੁਸ਼ੀ ਦੀ ਖ਼ਬਰ ਦੱਸਾਂ। ਦਾਸ, ਧੰਨ ਭਾਗ, ਜ਼ਰੂਰ ਦੱਸੋ। ਜਗਤ ਸਿੰਘ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹੋਰੀ ਐਤਕੀ ਦੀਆਂ ਗਰਮੀਆਂ ਕਸੌਲੀ ਕੱਟਣ ਗਏ ਹਨ। ਉੱਥੇ ਬਾਰਿਸ਼ਾਂ ਉਤਰ ਆਈਆਂ ਹਨ। ਉਹਨਾਂ ਨੇ ਵਾਪਸ ਲੁਧਿਆਣੇ ਨੂੰ ਜਾਂਦਿਆਂ ਹੋਇਆਂ ਆਪਣੇ ਪਰਮ ਮਿੱਤਰ ਭਾਈ ਆਤਮਾ ਸਿੰਘ ਜੀ ਪੰਜੋਖਰਾ ਸਾਹਿਬ ਵਾਲਿਆਂ ਨੂੰ ਮਿਲ ਕੇ ਜਾਣਾ ਹੈ। ਪੰਜੋਖਰਾ ਸਾਹਿਬ ਅੰਬਾਲਾ ਛਾਉਣੀ ਤੋਂ ਕੋਈ 3 ਕੁ ਕਿਲੋਮੀਟਰ ਦੀ ਵਿੱਥ ਤੇ ਹੈ। ਜੇ ਤੁਸੀਂ ਕਹੋ ਤਾਂ ਤੁਹਾਡੇ ਘਰ ਕਾਕੇ ਦੀ ਦੇਹ ਅਰੋਗਤਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਰੱਖੀਏ ਅਤੇ ਭਾਈ ਸਾਹਿਬ ਹੋਰਾਂ ਨੂੰ ਸ੍ਰੀ ਅਖੰਡ ਪਾਠ ਸਾਹਿਬ ਤੇ ਹਾਜ਼ਰੀ ਭਰਨ ਲਈ ਬੇਨਤੀ ਕਰੀਏ। ਦਾਸ, ਇਹ ਤਾਂ ਤੁਸੀਂ ਬੜੀ ਹੀ ਚੰਗੀ ਖ਼ਬਰ ਦਿੱਤੀ ਹੈ। ਇਸ ਤੋਂ ਵੱਧ ਸਾਨੂੰ ਹੋਰ ਕੀ ਚਾਹੀਦਾ ਹੈ? ਤਾਂ ਫਿਰ ਤੁਸਾਂ ਹੀ ਭਾਈ ਸਾਹਿਬ ਜੀ ਦੇ ਪੰਜੋਖਰਾ ਸਾਹਿਬ ਆਉਣ ਦਾ ਪਤਾ ਰੱਖਣਾ ਹੈ ਅਤੇ ਤੁਸਾਂ ਹੀ ਉਹਨਾਂ ਨੂੰ ਅਖੰਡ ਪਾਠ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕਰਨੀ ਹੈ। ਮੇਰੀ ਤਾਂ ਉਹਨਾਂ ਨਾਲ ਕੋਈ ਵਾਕਫੀਅਤ ਨਹੀਂ ਹੈ। ਜਗਤ ਸਿੰਘ, ਬਸ ਮੈਨੂੰ ਤਾਂ ਤੁਹਾਡੀ ਹਾਂ ਹੀ ਚਾਹੀਦੀ ਸੀ। ਹੁਣ ਸਭ ਕੁਝ ਤੁਸੀਂ ਮੇਰੇ ਉੱਤੇ ਛੱਡ ਦਿਓ, ਸਭ ਠੀਕ ਹੋ ਜਾਏਗਾ। ਜਦ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹੋਰੀ ਪੰਜੋਖਰਾ ਸਾਹਿਬ ਪੁੱਜ ਗਏ ਤਾਂ ਵੀਰ ਜਗਤ ਸਿੰਘ ਹੋਰੀ ਉਹਨਾਂ ਨੂੰ ਉੱਥੇ ਹੀ ਜਾ ਮਿਲੇ ਅਤੇ ਉਹਨਾਂ ਨੂੰ ਕਹਿਓ ਨੇ ਕਿ ਛਾਉਣੀ ਵਿੱਚ ਬਾਊ ਜੀ ਦੇ ਦੋਤੀ ਦੇ ਘਰ ਸ੍ਰੀ ਅਖੰਡ ਪਾਠ ਸਾਹਿਬ ਰੱਖਣੇ ਹਨ ਜੀ। ਆਪ ਜੀ ਕਿਰਪਾ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਵਿੱਚ ਹਾਜ਼ਰੀਆਂ ਭਰਨ ਦੀ ਮਨਜ਼ੂਰੀ ਬਖਸ਼ੋ ਜੀ। ਗੱਲਾਂ ਗੱਲਾਂ ਵਿੱਚ ਇਹਨਾਂ ਨੇ ਭਾਈ ਸਾਹਿਬ ਜੀ ਪਾਸੋਂ ਸ੍ਰੀ ਅਖੰਡ ਪਾਠ ਸਾਹਿਬ ਤੇ ਪਹੁੰਚਣ ਦੀ ਹਾਂ ਕਰਵਾ ਹੀ ਲਈ। ਇਸ ਦੇ ਬਾਅਦ ਸਿੱਧੇ ਮੇਰੇ ਪਾਸ ਆਏ ਅਤੇ ਕਹਿਣ ਲੱਗੇ ਕਿ ਬਾਪੂ ਜੀ ਨੇ ਹਾਂ ਕਰ ਦਿੱਤੀ ਹੈ, ਤੁਸੀਂ ਹੁਣੇ ਕਿਸੇ ਕਾਰ ਦਾ ਫਟਾਫਟ ਬੰਦੋਬਸਤ ਕਰੋ ਤਾਂ ਜੋ ਉਹਨਾਂ ਨੂੰ ਹੁਣੇ ਹੀ ਘਰ ਲੈ ਆਈਏ, ਜੇ ਦੇਰ ਹੋ ਗਈ ਤਾਂ ਉਹ ਕਿਤੇ ਆਪਣਾ ਪ੍ਰੋਗਰਾਮ ਹੀ ਨਾ ਬਦਲ ਲੈਣ। ਉਨੀ ਦਿਨੀ ਏਅਰਫੋਰਸ ਸਟੇਸ਼ਨ ਤੇ ਸੀਨੀਅਰ ਡਾਕਟਰ ਸਕੁਆਡਰਨ ਲੀਡਰ ਖੇੜਾ ਸਾਹਿਬ ਹੁੰਦੇ ਸਨ, ਇਹ ਬੜੇ ਨੇਕ ਅਤੇ ਗੁਰਮੁਖ ਜਨ ਸਨ। ਉਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕਰ ਲਈ ਅਤੇ ਉਸੇ ਦਿਨ ਸ਼ਾਮ ਨੂੰ ਭਾਈ ਜਗਤ ਸਿੰਘ ਹੋਰਾਂ ਨੂੰ ਆਪਣੀ ਕਾਰ ਤੇ ਨਾਲ ਲੈ ਕੇ ਪੰਜੋਖਰਾ ਸਾਹਿਬ ਨੂੰ ਰਵਾਨਾ ਹੋ ਗਏ। ਇਸ ਵਕਤ ਥੋੜੀ ਥੋੜੀ ਬਰਸਾਤੀ ਬੂੰਦਾਬਾਂਦੀ ਵੀ ਹੋ ਰਹੀ ਸੀ। ਮੈਂ ਇਕੱਲਾ ਹੀ ਘਰ ਸਾਂ, ਕਾਕਾ ਅਤੇ ਸਿੰਘਣੀ ਦੋਨੋਂ ਹਸਪਤਾਲ ਸਨ। ਮੈਂ ਵੇਲੇ ਸਿਰ ਹੀ ਰਹਿਰਾਸ ਦਾ ਪਾਠ ਕਰ ਲਿਆ, ਉਪਰੰਤ ਪ੍ਰਸ਼ਾਦਾ ਛੱਕ ਕੇ ਬਾਹਰਲੇ ਬਰਾਂਡੇ ਵਿੱਚ ਕੁਰਸੀ ਡਾਹ ਕੇ ਸੰਗਤਾਂ ਦੀ ਉਡੀਕ ਵਿੱਚ ਸੜਕ ਵੱਲ ਮੂੰਹ ਕਰਕੇ ਜਾ ਬੈਠਾ। ਮਨ ਵਿੱਚ ਬੜਾ ਚਾਅ ਸੀ ਕਿ ਭਾਈ ਸਾਹਿਬ ਹੁਣੇ ਆਏ ਕਿ ਆਏ, ਮੇਰੇ ਭਾਗ ਕਿਤਨੇ ਚੰਗੇ ਹਨ ਕਿ ਐਸੇ ਮਹਾਂਪੁਰਖਾਂ ਦੇ ਦਰਸ਼ਨ ਅੱਜ ਆਪਣੇ ਘਰ ਵਿੱਚ ਹੀ ਹੋਣਗੇ। ਇਸ ਪ੍ਰਕਾਰ ਦੇ ਕਈ ਖਿਆਲ ਮਨ ਵਿੱਚ ਆ ਰਹੇ ਸਨ। ਭਾਈ ਸਾਹਿਬ ਅਤੇ ਉਹਨਾਂ ਦੇ ਮਨਜ਼ੂਰੇ ਨਜ਼ਰ ਗੁਰਸਿੱਖਾਂ ਦਾ ਜੱਥਾ ਜੋ ਉਹਨਾਂ ਦੇ ਨਾਲ ਹੋਵੇਗਾ, ਉਹਨਾਂ ਦੀ ਅਨੁਮਾਨੀ ਤਸਵੀਰ ਚਲਦੀ ਫਿਲਮ ਦੀ ਤਰ੍ਹਾਂ ਮੇਰੀਆਂ ਅੱਖਾਂ ਅੱਗੋਂ ਨਹੀਂ ਸੀ ਹਟਦੀ। ਜਦੋਂ ਵੀ ਕਿਸੇ ਦੂਰੋਂ ਆਉਂਦੀ ਮੋਟਰ ਦੀ ਆਵਾਜ਼ ਕੰਨੀ ਪੈਂਦੀ ਤਾਂ ਮੈਂ ਝੱਟ ਉੱਠ ਕੇ ਖੜਾ ਹੋ ਜਾਂਦਾ ਕਿ ਗੁਰੂ ਕੇ ਲਾਲ ਆ ਗਏ। ਪਰ ਜਦ ਇਹ ਮੋਟਰ ਸਿੱਧੀ ਅੱਗੇ ਨੂੰ ਲੰਘ ਜਾਂਦੀ ਤਾਂ ਥੋੜੀ ਜਿਹੀ ਮਾਯੂਸੀ ਨਾਲ ਮੈਂ ਫਿਰ ਬੈਠ ਜਾਂਦਾ ਤੇ ਅਗਲੀ ਗੱਡੀ ਦੀ ਆਵਾਜ਼ ਦੀ ਉਡੀਕ ਵਿੱਚ ਮਨ ਦੀ ਸਾਰੀ ਇਕਾਗਰਤਾ ਲਗਾ ਦਿੰਦਾ। ਇਸ ਤਰ੍ਹਾਂ ਕਰਦਿਆਂ ਕਰਦਿਆਂ ਸ਼ਾਮ ਦੇ 8 ਵੱਜ ਗਏ। ਹਨੇਰਾ ਵੀ ਖਾਸਾ ਹੋ ਗਿਆ। ਅਸਮਾਨ ਉੱਤੇ ਘਣੇ ਬੱਦਲ ਤਾਂ ਹੈ ਹੀ ਸਨ, ਕਦੇ ਕਦੇ ਬਾਰਿਸ਼ ਦੀ ਬਰੀਕ ਜਿਹੀ ਕਿਣਮਿਣ ਵੀ ਸ਼ੁਰੂ ਹੋ ਜਾਂਦੀ। ਉਡੀਕਾਂ ਉਡੀਕਦੇ ਨੂੰ 9 ਵੱਜ ਗਏ। ਕਦੇ ਕੋਈ ਖਿਆਲ ਆਵੇ, ਕਦੇ ਕੋਈ, ਕੁਝ ਸਮਝ ਨਾ ਆਵੇ ਕਿ ਦੇਰੀ ਕਿਉਂ ਹੋ ਰਹੀ ਹੈ। ਘੜੀਆਂ ਬਹੁਤ ਹੀ ਲੰਬੀਆਂ ਹੁੰਦੀਆਂ ਜਾਣ। ਬੜੀ ਹੀ ਮੁੱਦਤ ਦੇ ਬਾਅਦ ਘੜੀ ਨੇ 10 ਵਜਾਏ। ਗੁਰੂ ਪਿਆਰਿਆਂ ਦੀ ਕੋਈ ਵੀ ਸੋਏ ਨਾ ਆਈ, ਜਾਂ 10:30 ਹੋ ਗਏ ਤਾਂ ਮਨ ਵਿੱਚ ਵੈਰਾਗ ਨੇ ਸਿਰ ਚੁੱਕ ਲਿਆ ਕਿ ਭਾਈ ਤੇਰੇ ਐਡੇ ਭਾਗ ਕਿੱਥੇ ਕਿ ਭਾਈ ਸਾਹਿਬ ਜੈਸੀ ਪਾਵਨ ਹਸਤੀ ਦੇ ਤੇਰੇ ਘਰ ਚਰਨ ਪੈਣ। ਉੱਥੋਂ ਉੱਠਣ ਨੂੰ ਵੀ ਜੀ ਨਾ ਕਰੇ, ਉੱਥੇ ਬੈਠਿਆਂ ਵੀ ਕੁਝ ਸਰਦਾ ਨਜ਼ਰ ਨਾ ਆਵੇ, ਘੜੀ ਦੀਆਂ ਸੂਈਆਂ ਵੀ ਮਸਾਂ ਹੀ ਚੱਲਣ। ਇੰਜ ਜਾਪਣ ਲੱਗ ਪਿਆ ਕਿ ਜੀਵਨ ਦੀ ਬਾਜੀ ਹਾਰੀ ਤੁਰਿਆ ਜਾ ਰਿਹਾ ਹਾਂ। ਉੜਕ ਨੂੰ ਘੜੀ ਨੇ 11 ਵਜਾਏ। ਸੜਕ ਉੱਤੇ ਵੀ ਪੂਰੀ ਚੁੱਪ ਚਾਪ ਹੋ ਗਈ। ਨਿਰਾਸ਼ਤਾ ਨਾਲ ਮੇਰਾ ਗੱਚ ਭਰ ਗਿਆ। ਆਖਰ ਇੱਕ ਲੰਬਾ ਸਾਹ ਲੈ ਕੇ ਬਰਾਂਡਾ ਛੱਡ ਦਰਵਾਜ਼ਾ ਬੰਦ ਕਰ ਪੂਰਨ ਨਿਰਾਸ਼ਤਾ ਸਹਿਤ ਆਪਣੇ ਬਿਸਤਰੇ ਉੱਤੇ ਅੰਦਰ ਜਾ ਬੈਠਾ। ਭਾਈ ਸਾਹਿਬ ਜੀ ਵਾਸਤੇ ਵਿਛਾਏ ਹੋਏ ਬਿਸਤਰੇ ਵੱਲ ਤੱਕ ਕੇ ਇੱਕ ਲੰਮਾ ਹੌਕਾ ਭਰਿਆ। ਆਪਣੀ ਕਿਸਮਤ ਨੂੰ ਇਹ ਸਭ ਕਾਸੇ ਦਾ ਜ਼ਿੰਮੇਵਾਰ ਸਮਝ ਕੇ ਦਾਸ ਲੇਟ ਗਿਆ। ਨੀਂਦ ਤਾਂ ਕਿਤੇ ਖੰਭ ਲਾ ਕੇ ਉੱਡ ਚੁੱਕੀ ਸੀ। ਮਨ ਵਿੱਚ ਪੱਕਾ ਵਿਸ਼ਵਾਸ ਹੋ ਗਿਆ ਕਿ ਭਾਈ ਸਾਹਿਬ ਨਹੀਂ ਆਉਣਗੇ। ਮਨ ਵਿੱਚ ਕਈ ਪ੍ਰਕਾਰ ਦੀਆਂ ਵਿਚਾਰਾਂ ਆਉਣ ਕਿ ਜਗਤ ਸਿੰਘ ਹੋਰੀ ਤਾਂ ਝੂਠ ਬੋਲਣ ਵਾਲੇ ਗੁਰੂ ਕੇ ਲਾਲ ਨਹੀਂ ਹਨ, ਤਾਂ ਫਿਰ ਕੀ ਭਾਣਾ ਵਰਤ ਗਿਆ। ਸੁੱਖ ਹੋਵੇ ਕਿਤੇ ਰਾਹ ਵਿੱਚ ਕੋਈ ਭਾਣਾ ਨਾ ਵਰਤ ਗਿਆ ਹੋਵੇ। ਅਜਿਹੀਆਂ ਵਿਚਾਰਾਂ ਵਿਚਾਰਦਾ ਅਜੇ ਉਸਲ ਵੱਟੇ ਹੀ ਖਾ ਰਿਹਾ ਸਾਂ ਕਿ ਇਤਨੇ ਨੂੰ ਬਾਹਰੋਂ ਕਾਰ ਦੇ ਹੌਰਨ ਦੀ ਆਵਾਜ਼ ਆਈ। ਮੈਂ ਤਾਂ ਮਨੋਂ ਉੱਡ ਕੇ ਅੱਖ ਦੇ ਫਰੱਕੇ ਵਿੱਚ ਬਰਾਂਡੇ ਵਿੱਚ ਪਹੁੰਚ ਗਿਆ। ਲਾਈਟ ਤਾਂ ਬਰਾਂਡੇ ਦੀ ਜਗ ਰਹੀ ਸੀ, ਭਾਈ ਸਾਹਿਬ ਜੀ ਦਾ ਕਾਰ ਵਿੱਚ ਬੈਠਿਆਂ ਹੋਇਆਂ ਦਾ ਦਰਸ਼ਨ ਕਰਕੇ ਦਾਸ ਆਪੇ ਤੋਂ ਬਾਹਰ ਹੋ ਗਿਆ ਅਤੇ ਗਜਮੀ ਫਤਿਹ ਨਾਲ ਗੁਰੂ ਕੇ ਲਾਲਾਂ ਦਾ ਸਵਾਗਤ ਕੀਤਾ। ਖੁਸ਼ੀ ਵਿੱਚ ਆਪੇ ਤੋਂ ਬਾਹਰ ਹੋਏ ਹੋਏ ਨੂੰ ਸਮਝ ਨਾ ਆਵੇ ਕਿ ਕੀ ਕਰਾਂ। ਭਾਈ ਸੰਤਾ ਸਿੰਘ ਜੀ, ਭਾਈ ਬਾਵਾ ਸਿੰਘ ਜੀ, ਜਾਨ ਸੁਖਾਲਾ ਜੀ, ਭਾ ਜੀ, ਭਾਈ ਆਤਮਾ ਸਿੰਘ ਜੀ, ਭਾਈ ਜਗਤ ਸਿੰਘ ਜੀ ਅਤੇ ਉਹਨਾਂ ਦੇ ਵੱਡੇ ਭਰਾ ਜੀ, ਬੀਬੀ ਦਲੇਰ ਕੌਰ ਜੀ, ਬੀਬੀ ਸੁਖਦੇਵ ਕੌਰ ਜੀ, ਬੀਬੀ ਤਾਰਾਵਤੀ ਜੀ ਅਤੇ ਹੋਰ ਬੀਬੀਆਂ ਅਤੇ ਸਿੰਘ ਜਿਨ੍ਹਾਂ ਦੇ ਨਾਮ ਹੁਣ ਦਾਸ ਨੂੰ ਯਾਦ ਨਹੀਂ ਹਨ, ਦਾਸ ਦੇ ਗ੍ਰਹਿ ਨੂੰ ਭਾਗ ਲਗਾ ਰਹੇ ਸਨ। ਭਾਈ ਸੰਤਾ ਸਿੰਘ ਹੋਰਾਂ ਨੇ ਭਾਈ ਬਾਵਾ ਸਿੰਘ ਹੋਰਾਂ ਦੀ ਮਦਦ ਨਾਲ ਭਾਈ ਸਾਹਿਬ ਜੀ ਨੂੰ ਕਾਰ ਵਿੱਚੋਂ ਆਪਣੀ ਪਿੱਠ ਉੱਤੇ ਚੁੱਕ ਕੇ ਉਹਨਾਂ ਦੇ ਬਿਸਤਰੇ ਉੱਤੇ ਲਿਆ ਬਿਠਾਇਆ। ਦਾਸ ਖੁਸ਼ੀ ਵਿੱਚ ਐਵੇਂ ਹੀ ਇੱਧਰ ਉੱਧਰ ਭੱਜਾ ਫਿਰੇ। ਕੋਈ ਸਿੰਘ ਵੀ ਆਪਣੀ ਗੱਠ, ਥੈਲੇ, ਬਿਸਤਰੇ ਜਾਂ ਸੂਟਕੇਸ ਨੂੰ ਹੱਥ ਨਾ ਲਾਉਣ ਦੇਵੇ। ਮੰਜੇ ਉੱਤੇ ਬੈਠਦਿਆਂ ਸਾਰ ਭਾਈ ਸਾਹਿਬ ਜੀ ਕਹਿਣ ਲੱਗ ਪਏ, ਇੱਥੇ ਨਹੀਂ ਰਹਿਣਾ, ਸਵੇਰੇ ਹੀ ਚੱਲੋ ਇੱਥੋਂ ਲੁਧਿਆਣੇ ਨੂੰ। ਇਹ ਕਿੱਥੇ ਲਿਆ ਬਿਠਾਇਆ ਜੇ? ਇਤ ਆਦਿ ਕਈ ਹੋਰ ਮਨ ਚੁਭਵੇਂ ਸ਼ਬਦ ਬੋਲੇ, ਜਿਨ੍ਹਾਂ ਨੂੰ ਸੁਣ ਕੇ ਮੇਰੇ ਮਨ ਵਿੱਚ ਬੜੀ ਨਿਰਾਸ਼ਤਾ ਹੋਈ। ਮੇਰੀ ਖੁਸ਼ੀ ਇੱਕ ਘੜੀ ਦੀ ਹੀ ਪ੍ਰਾਹੁਣੀ ਬਣ ਕੇ ਰਹਿ ਗਈ। ਬੀਬੀ ਦਲੇਰ ਕੌਰ ਜੀ ਨੇ ਮੇਰੇ ਚਿਹਰੇ ਦਾ ਰੰਗ ਉੱਡਿਆ ਦੇਖ ਕੇ ਭਾਈ ਆਤਮਾ ਸਿੰਘ ਜੀ ਅਤੇ ਭਾਈ ਜਗਤ ਸਿੰਘ ਜੀ ਨੂੰ ਬੁਲਾਇਆ। ਉਹਨਾਂ ਨੂੰ ਮੇਰੇ ਪਾਸ ਲਿਆ ਕੇ ਕਹਿਣ ਲੱਗੇ, ਬਾਪੂ ਜੀ ਜਿਹੜੀ ਗੱਲ ਮੂੰਹੋਂ ਕੱਢ ਪੈਂਦੇ ਹਨ ਉਸ ਉੱਤੇ ਡਟੀ ਹੀ ਜਾਂਦੇ ਹਨ, ਤੁਸੀਂ ਫਿਕਰ ਨਾ ਕਰੋ। ਬਾਪੂ ਜੀ ਨੂੰ ਦੱਸਿਆਂ ਬਗੈਰ ਹੀ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਲਓ। ਆਰੰਭ ਕਰਨ ਤੋਂ ਮਗਰੋਂ ਉਹਨਾਂ ਨੂੰ ਦੱਸ ਦਿਆ ਜੇ, ਫਿਰ ਉਹ ਆਪੇ ਹੀ ਰੁਕ ਜਾਣਗੇ। ਇਹ ਸਲਾਹ ਸਾਨੂੰ ਬੜੀ ਚੰਗੀ ਲੱਗੀ ਤਾਂ ਬਾਕੀ ਸਿੰਘਾਂ ਨਾਲ ਵੀ ਅਸੀਂ ਉਹ ਮਤਾ ਪਕਾ ਲਿਆ ਕਿ ਸਵੇਰੇ ਚੁੱਪ ਚੁਪੀਤੇ ਹੀ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਕਰ ਦਈਏ। ਇੱਕ ਦੋ ਸਿੰਘ ਸ਼ਹਿਰ ਜਾ ਕੇ ਲੋਕਲ ਸਿੰਘਾਂ ਨੂੰ ਖਬਰ ਕਰ ਦੇਣ ਕਿ ਭਾਈ ਸਾਹਿਬ ਫਲਾਣੀ ਕੋਠੀ ਰਾਤ ਦੇ ਉਤਰੇ ਹੋਏ ਹਨ ਅਤੇ ਉੱਥੇ ਅਖੰਡ ਪਾਠੀਆਂ ਦੀ ਲੋੜ ਹੈ। ਇਤਨੇ ਨਾਲ ਦਿਲ ਨੇ ਕੁਝ ਹੌਸਲਾ ਫੜ ਲਿਆ, ਪਰ ਦਿਲ ਵਿੱਚ ਬੈਠਾ ਚੋਰ ਇਹ ਕਹੀ ਹੀ ਜਾਵੇ ਕਿ ਭਲਕ ਚੜੂ ਤੇ ਜਾਣਗੇ। ਫਿਰ ਦਾਸ ਨੇ ਭਾਈ ਜਗਤ ਸਿੰਘ ਹੋਰਾਂ ਨੂੰ ਅੱਡ ਕਰਕੇ ਪੁੱਛਿਆ ਕਿ ਪੰਜੋਖਰਾ ਸਾਹਿਬ ਤੋਂ ਇੱਥੇ ਆਉਂਦਿਆਂ ਇਤਨੀ ਦੇਰ ਕਿਉਂ ਲੱਗ ਗਈ? ਪੰਧ ਤਾਂ ਇਤਨਾ ਨਹੀਂ ਸੀ। ਭਾਈ ਜਗਤ ਸਿੰਘ ਜੀ, ਕੀ ਦੱਸਾਂ, ਬੜੀ ਹੀ ਮੁਸ਼ਕਲ ਦਾ ਸਾਹਮਣਾ ਆ ਪਿਆ ਸੀ। ਭਾਈ ਸਾਹਿਬ ਜੀ ਨੇ ਇੱਥੇ ਅਖੰਡ ਪਾਠ ਤੇ ਹਾਜ਼ਰੀਆਂ ਭਰਨ ਲਈ ਬੜੇ ਸਾਫ਼ ਲਫ਼ਜ਼ਾਂ ਵਿੱਚ ਮੈਨੂੰ ਹਾਂ ਕੀਤੀ ਸੀ। ਮੇਰੇ ਅੱਜ ਪੰਜੋਖਰਾ ਸਾਹਿਬ ਪਹੁੰਚਣ ਮਗਰੋਂ ਪ੍ਰਸ਼ਾਦ ਪਾਣੀ ਛੱਕ ਕੇ ਭਾਈ ਸਾਹਿਬ ਤਿਆਰ ਹੋ ਕੇ ਮੰਜੇ ਉੱਤੇ ਬੈਠ ਗਏ। ਸਿੰਘਾਂ ਨੇ ਵੀ ਲੰਗਰ ਛਕਣ ਤੇ ਇੱਧਰ ਆਉਣ ਦੇ ਤਿਆਰੇ ਵਿੱਚ ਆਪਣੇ ਕਛਹਿਰੇ ਪਰਨੇ ਆਦਿ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਪੰਜੋਖਰਾ ਸਾਹਿਬ ਗੁਰਦੁਆਰੇ ਜਿੱਥੇ ਭਾਈ ਸਾਹਿਬ ਜੀ ਦਾ ਉਤਾਰਾ ਸੀ ਅਤੇ ਪੰਜੋਖਰਾ ਪਿੰਡ ਦੇ ਦਰਮਿਆਨ ਇੱਕ ਬਰਸਾਤੀ ਨਾਲਾ ਹੈ, ਜਿਸ ਵਿੱਚ ਗੋਡੇ ਕੁ ਤੱਕ ਦੀ ਗਹਿਰਾਈ ਦਾ ਪਾਣੀ ਬਰਸਾਤਾਂ ਵਿੱਚ ਚੱਲਦਾ ਰਹਿੰਦਾ ਹੈ। ਕਾਰ ਬਰਸਾਤੀ ਨਾਲੇ ਦੇ ਪਿੰਡ ਵਾਲੇ ਪਾਸੇ ਸੜਕ ਉੱਤੇ ਖੜੋਤੀ ਹੋਈ ਸੀ। ਇਸ ਦੇ ਨਾਲ ਸਿੰਘਾਂ ਅਤੇ ਉਹਨਾਂ ਦੇ ਸਮਾਨ ਵਾਸਤੇ ਕੁਝ ਰਿਕਸ਼ੇ ਵੀ ਕੀਤੇ ਹੋਏ ਸਨ। ਜਦ ਸਾਰੇ ਸਿੰਘ ਤਿਆਰ ਹੋ ਗਏ ਤਾਂ ਸਿੰਘਾਂ ਨੇ ਭਾਈ ਸਾਹਿਬ ਜੀ ਨੂੰ ਚੰਗੀ ਤਰ੍ਹਾਂ ਮੰਜੇ ਉੱਤੇ ਬਿਠਾ ਲਿਆ ਅਤੇ ਉਹਨਾਂ ਦਾ ਮੰਜਾ ਚੁੱਕ ਕੇ ਪਿੰਡ ਵੱਲ ਨੂੰ ਹੋ ਤੁਰੇ। ਜਦ ਸਿੰਘ ਭਾਈ ਸਾਹਿਬ ਜੀ ਦਾ ਮੰਜਾ ਉਠਾਈ ਬਰਸਾਤੀ ਨਾਲੇ ਦੇ ਅੱਧ ਕੁ ਵਿੱਚ ਪਹੁੰਚੇ ਤਾਂ ਭਾਈ ਸਾਹਿਬ ਨੇ ਕਿਹਾ, ਠਹਿਰ ਜਾਓ, ਅਸੀਂ ਨਹੀਂ ਜਾਣਾ। ਤਾਂ ਸਿੰਘਾਂ ਨੇ ਉੱਥੇ ਹੀ ਆਪਣੇ ਕਦਮ ਰੋਕ ਲਏ। ਉੱਪਰੋਂ ਬਰਸਾਤ ਦੀ ਨਿੱਕੀ ਨਿੱਕੀ ਕਿਣਮਿਣ ਲੱਗੀ ਹੋਈ ਸੀ, ਥੱਲਿਓਂ ਬਰਸਾਤੀ ਨਾਲਾ ਬਹਿ ਰਿਹਾ ਸੀ। ਸਿੰਘ ਮੰਜੇ ਉੱਤੇ ਭਾਈ ਸਾਹਿਬ ਜੀ ਦਾ ਵਜ਼ਨ ਚਾਈ ਖੜੇ ਸਨ। ਮੈਂ ਭਾਈ ਸਾਹਿਬ ਜੀ ਨੂੰ ਕਿਹਾ, ਬਾਪੂ ਜੀ ਤੁਸੀਂ ਇਕਰਾਰ ਕੀਤਾ ਸੀ ਜੀ ਜਾਣ ਦਾ, ਇਸ ਲਈ ਹੁਣ ਜ਼ਰੂਰ ਜਾਣਾ ਹੈ ਜੀ। ਉਹ ਅੱਗੋਂ ਕਹਿਣ, ਨਹੀਂ ਜਾਣਾ। ਮੈਂ ਕਿਹਾ, ਬਾਪੂ ਜੀ ਹੁਣ ਸਾਰੇ ਸਿੰਘ ਤੁਹਾਡੇ ਸਮੇਤ ਤਿਆਰ ਹੋ ਕੇ ਆਏ ਹੋਏ ਨੇ, ਰਿਕਸ਼ੇ ਅਤੇ ਕਾਰ ਉਡੀਕ ਰਹੇ ਨੇ, ਉੱਤੋਂ ਮੀਂਹ ਪੈਣ ਡਿਆ ਹੋਇਆ ਏ, ਇੱਥੇ ਖੜੋਤੇ ਐਵੇਂ ਭਿੱਜਦੇ ਪਏ ਹਾਂ, ਇਸ ਲਈ ਜ਼ਰੂਰ ਜਾਣਾ ਹੈ ਜੀ। ਉਹ ਕਹਿਣ, ਨਹੀਂ ਜਾਣਾ। ਮੈਂ ਉਹਨਾਂ ਦੇ ਚਰਨ ਫੜ ਲਏ ਅਤੇ ਬੇਨਤੀ ਕੀਤੀ ਕਿ ਬਾਪੂ ਜੀ ਜ਼ਰੂਰ ਜਾਣਾ ਹੈ ਜੀ। ਉਹ ਕਹਿਣ ਨਹੀਂ ਜਾਣਾ। ਤਾਂ ਮੈਂ ਸਿੰਘਾਂ ਨੂੰ ਕਿਹਾ ਕਿ ਤੁਸੀਂ ਮੰਜਾ ਲੈ ਕੇ ਅਗਾਹਾਂ ਨੂੰ ਉਤਰੋ ਖਾਂ, ਤੁਸੀਂ ਕਿਉਂ ਦਰਿਆ ਵਿੱਚ ਖੜੋਤੇ ਸਾਰਿਆਂ ਨੂੰ ਭਿਉਣ ਡਹੇ ਜੇ? ਸਿੰਘ ਕਹਿਣ, ਜੇ ਭਾਈ ਸਾਹਿਬ ਜੀ ਕਹਿਣਗੇ ਤਾਂ ਤੁਰਾਂਗੇ, ਨਹੀਂ ਤਾਂ ਨਹੀਂ। ਮੈਂ ਫਿਰ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂ ਕਿ ਬਾਪੂ ਜੀ ਚਲੋ ਜੀ। ਉਹ ਕਹਿਣ ਨਹੀਂ ਜਾਣਾ। ਦਰਿਆ ਵਿੱਚ ਖੜਿਆਂ ਇਸ ਕਸ਼ਮਕਸ਼ ਵਿੱਚ ਕਾਫੀ ਸਮਾਂ ਬਤੀਤ ਹੋ ਗਿਆ। ਮੈਂ ਫਿਰ ਕਿਹਾ, ਬਾਪੂ ਜੀ ਰਾਤ ਦਰਿਆ ਵਿੱਚ ਹੀ ਕੱਟਣੀ ਹੈ ਕਿ ਅੱਗੇ ਜਾਣਾ ਹੈ? ਉਹ ਕਹਿਣ ਨਹੀਂ ਜਾਣਾ। ਮੈਂ ਫਿਰ ਉਹਨਾਂ ਦੇ ਚਰਨ ਫੜ ਲਏ ਅਤੇ ਕਿਹਾ, ਬਾਪੂ ਜੀ ਭਾਵੇਂ ਕੁਝ ਹੋਵੇ ਜ਼ਰੂਰ ਜਾਣਾ ਹੈ। ਤਾਂ ਕਿਤੇ ਰੱਬ ਕਰਾਇਆ ਅਤੇ ਭਾਈ ਸਾਹਿਬ ਜੀ ਦੇ ਮੂੰਹੋਂ ਨਿਕਲਿਆ, ਅੱਛਾ ਚਲੋ। ਤਾਂ ਅਸੀਂ ਤੁਰੇ, ਨਹੀਂ ਤਾਂ ਅਸੀਂ ਕਾਫੀ ਵੇਲੇ ਸਿਰ ਹੀ ਆ ਜਾਣਾ ਸੀ। ਨਾਲੇ ਸਾਈਕਲਾਂ ਅਤੇ ਰਿਕਸ਼ੇ ਵਾਲਿਆਂ ਨੂੰ ਵੀ ਹਨੇਰੇ ਵਿੱਚ ਨਾਲ ਨਾਲ ਲਿਆਉਣਾ ਸੀ, ਇਸ ਲਈ ਵੀ ਦੇਰ ਹੋ ਗਈ। ਥੋੜੀ ਦੇਰ ਆਰਾਮ ਕਰਕੇ ਸਿੰਘਾਂ ਨੇ ਅੰਮ੍ਰਿਤ ਵੇਲੇ ਦੇ ਇਲਾਹੀ ਰੰਗ ਖਿੜਾ ਦਿੱਤੇ। ਫਿਰ ਆਸਾ ਜੀ ਦੀ ਵਾਰ ਦੇ ਚਲੰਤ ਕੀਰਤਨ ਤੋਂ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ ਗਏ। ਬਾਅਦ ਵਿੱਚ ਭਾਈ ਸਾਹਿਬ ਜੀ ਨੂੰ ਖਬਰ ਕੀਤੀ ਗਈ। ਭਾਈ ਸਾਹਿਬ ਖਾਮੋਸ਼ ਹੀ ਰਹੇ ਅਤੇ ਕੁਝ ਨਾ ਬੋਲੇ। ਗੁਰੂ ਕੇ ਰੰਗ ਰਤੜੇ ਲਾਲਾਂ ਨੇ ਗੁਰਬਾਣੀ ਦੀਆਂ ਧੁਨੀਆਂ ਨਾਲ ਘਰ ਬਾਹਰ ਕੀ ਸਾਰਾ ਮੰਡਲ ਹੀ ਵਿਸਮਾਦ ਕਰ ਦਿੱਤਾ। ਬੀਬੀਆਂ ਆਪਣੇ ਗੁਰਸਿੱਖੀ ਪਿਆਰ ਦਾ ਪ੍ਰਗਟਾਵਾ ਗੁਰੂ ਕੇ ਲੰਗਰ ਦੇ ਚਾਵਾਂ ਭਰੇ ਤਿਆਰੇ ਦੁਆਰਾ ਕਰ ਰਹੀਆਂ ਸਨ। ਭਾਈ ਬਾਵਾ ਸਿੰਘ ਜੀ ਸਿੰਘਾਂ ਦੀ ਰਸ ਰਸੀਲੀ ਖੁਸ਼ੀ ਪ੍ਰਾਪਤ ਕਰਨ ਲਈ ਨਾਮ ਜਪਦੇ ਹੋਏ ਦਿਲ ਖਿੱਚਵੇਂ ਜਲੇਬ ਤਿਆਰ ਕਰ ਰਹੇ ਸਨ। ਦੂਰ ਨੇੜੇ ਦੇ ਸਿੰਘਾਂ ਨੂੰ ਪਤਾ ਨਹੀਂ ਕਿਵੇਂ ਝਟਪਟ ਖਬਰਾਂ ਪਹੁੰਚ ਗਈਆਂ। ਸਭ ਨੇ ਵਹੀਰਾਂ ਘੱਤ ਕੇ ਦਾਸ ਦੇ ਗ੍ਰਹਿ ਨੂੰ ਆ ਭਾਗ ਲਾਏ। ਵਿੱਚੋਂ ਹੀ ਟਾਵੇਂ ਟਾਵੇਂ ਸਿੰਘ ਹਸਪਤਾਲ ਜਾ ਕੇ ਕਾਕੇ ਦੀ ਸਿਹਤ ਬਾਰੇ ਵੀ ਪੁੱਛ ਗਿੱਛ ਕਰ ਆਉਂਦੇ ਰਹੇ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਤੋਂ ਪਹਿਲਾਂ ਦਾਸ ਨੂੰ ਸਿੰਘਾਂ ਨੇ ਕਿਹਾ, ਜਾਓ ਕਾਕੇ ਅਤੇ ਭੈਣ ਜੀ ਨੂੰ ਹਸਪਤਾਲੋਂ ਲੈ ਆਓ, ਉਹ ਵੀ ਆ ਕੇ ਭੋਗ ਸੁਣ ਲੈਣ। ਦਾਸ ਸੰਗਤ ਦਾ ਬਚਨ ਮੰਨ ਹਸਪਤਾਲ ਨੂੰ ਤੁਰਿਆ। ਉੱਥੇ ਜਾ ਕੇ ਕੀ ਦੇਖਿਆ, ਸਿੰਘਣੀ ਦੀਆਂ ਅੱਖੀਆਂ ਜਲ ਭਰੀਆਂ ਹੋਈਆਂ ਹਨ ਤੇ ਕਾਕਾ ਕਾਫੀ ਬੇਸੁਧੀ ਵਿੱਚ ਪਿਆ ਹੈ। ਸਿੰਘਣੀ ਨੂੰ ਪੁੱਛਿਆ, ਕੀ ਗੱਲ ਹੈ, ਇਸ ਤਰ੍ਹਾਂ ਕਿਉਂ ਬੈਠੇ ਜੇ? ਤਾਂ ਸਿੰਘਣੀ ਦੇ ਅੱਖਾਂ ਵਿੱਚ ਰੋਕੇ ਹੋਏ ਅਥਰੂ ਵਹਿ ਤੁਰੇ ਅਤੇ ਕਾਕੇ ਵੱਲ ਹੱਥ ਦਾ ਇਸ਼ਾਰਾ ਕਰਕੇ ਕਹੋ ਨੇ, ਇਹ ਤਾਂ ਤੁਰਿਆ ਜਾਂਦਾ ਏ। ਇਹ ਸੁਣ ਕੇ ਮਨ ਵਿੱਚ ਬੜਾ ਅਫਸੋਸ ਹੋਇਆ ਅਤੇ ਮੇਰੇ ਪੈਰ ਜਕੜੇ ਗਏ। ਆਖਰ ਹਿੰਮਤ ਕਰਕੇ ਕੁਝ ਬੋਲੇ ਬਿਨਾਂ ਹੀ ਪੁੱਠੀ ਪੈਰੀ ਵਾਪਸ ਪਰਤਾਇਆ। ਸਿੰਘਾਂ ਨੇ ਘਰ ਆਏ ਨੂੰ ਪੁੱਛਿਆ, ਕਾਕਾ ਕਿਉਂ ਨਹੀਂ ਆਇਆ? ਦਾਸ ਨੇ ਰੁਕਵੀਂ ਜ਼ਬਾਨ ਵਿੱਚ ਕਿਹਾ, ਉਹ ਹੁਣ ਆਉਣ ਜੋਗਾ ਨਹੀਂ, ਉਹ ਤਾਂ ਅਗਾਂਹ ਦੀਆਂ ਤਿਆਰੀਆਂ ਵਿੱਚ ਹੈ। ਇਤਨੀ ਗੱਲ ਸੁਣਨ ਨਾਲ ਸਿੰਘਾਂ ਦੇ ਮਨ ਵਿੱਚ ਬੜਾ ਬੈਰਾਗ ਉਛਾਲਾ ਆਇਆ। ਭਾਈ ਆਤਮਾ ਸਿੰਘ ਜੀ ਅਤੇ ਭਾਈ ਜਗਤ ਸਿੰਘ ਜੀ ਸਿੱਧੇ ਭਾਈ ਸਾਹਿਬ ਪਾਸ, ਜੋ ਉਸ ਵਕਤ ਮੰਜੇ ਉੱਤੇ ਲੇਟੇ ਹੋਏ ਸਨ, ਪਹੁੰਚੇ ਅਤੇ ਹੱਥ ਜੋੜ ਕੇ ਕਹੋ ਨੇ, ਬਾਪੂ ਜੀ ਕੋਈ ਕਿਰਪਾ ਕਰੋ ਜੀ, ਕਾਕਾ ਬਹੁਤ ਹੀ ਢਿੱਲਾ ਹੈ, ਅੰਤ ਸਮਾਂ ਨਜ਼ਦੀਕ ਹੀ ਜਾਪਦਾ ਹੈ ਜੀ, ਬੀਬੀ ਦੀ ਹਾਲਤ ਦੇਖ ਕੇ ਝੱਲੀ ਨਹੀਂ ਜਾਂਦੀ, ਇੱਕੋ ਹੀ ਬੱਚਾ ਹੈ ਜੀ। ਭਾਈ ਸਾਹਿਬ ਕੁਝ ਨਾ ਬੋਲੇ। ਕੁਝ ਕੁ ਦੇਰ ਮਗਰੋਂ ਪੁੱਛਿਓ ਨੇ ਕਿ ਸ੍ਰੀ ਅਖੰਡ ਪਾਠ ਦੇ ਆਰੰਭ ਵਿੱਚ ਕੀ ਹੁਕਮ ਆਇਆ ਸੀ? ਹੁਕਮ ਤਾਂ ਸਾਨੂੰ ਕਿਸੇ ਨੂੰ ਵੀ ਯਾਦ ਨਹੀਂ ਸੀ। ਦਾਸ ਨੇ ਕਿਹਾ, ਬਾਪੂ ਜੀ ਹੁਕਮ ਤਾਂ ਯਾਦ ਨਹੀਂ, ਪਰ ਉਸਦਾ ਭਾਵ ਨਾਮ ਜਪਣ ਦਾ ਸੀ। ਇਹ ਸੁਣ ਕੇ ਭਾਈ ਸਾਹਿਬ ਜੀ ਖਿੜਖਿੜਾ ਕੇ ਹੱਸੇ ਅਤੇ ਦੁਹਰਾਇਓ ਨੇ, ਅੱਛਾ ਹੁਕਮ ਨਾਮ ਜਪਣ ਦਾ ਸੀ, ਅਤੇ ਫਿਰ ਹੱਸੇ। ਇਤਨੇ ਨੂੰ ਲੰਗਰ ਦੀ ਸੇਵਾ ਕਰ ਰਹੀਆਂ ਬੀਬੀਆਂ ਨੇ ਸੱਪ ਸੱਪ ਦਾ ਰੌਲਾ ਪਾ ਦਿੱਤਾ। ਇੱਕ ਸਿੰਘ ਭਾਈ ਸਾਹਿਬ ਜੀ ਦੀ ਸੋਟੀ ਲੈ ਕੇ ਲੰਗਰ ਵੱਲ ਦੌੜ ਗਿਆ ਅਤੇ ਸੱਪ ਦੀ ਬੰਦ ਖਲਾਸ ਕਰ ਦਿੱਤੀ। ਉਸ ਭਾਈ ਸਾਹਿਬ ਜੀ ਕਹਿੰਦੇ ਹੀ ਰਹਿ ਗਏ, ਮੇਰੀ ਸੋਟੀ ਨਾਲ ਨਾ ਮਾਰਿਓ, ਮੇਰੀ ਸੋਟੀ ਨਾਲ ਨਾ ਮਾਰਿਓ। ਜਦ ਸਿੰਘ ਨੇ ਵਾਪਸ ਆ ਕੇ ਦੱਸਿਆ ਕਿ ਉਹਨਾਂ ਦੀ ਸੋਟੀ ਨਾਲ ਹੀ ਸੱਪ ਮਾਰਿਆ ਹੈ ਤਾਂ ਭਾਈ ਸਾਹਿਬ ਜੀ ਬੜੇ ਗੁੱਸੇ ਹੋਏ ਕਿ ਮੇਰੀ ਸੋਟੀ ਨਾਲ ਕਿਉਂ ਮਾਰਿਆ ਹੈ, ਤੁਹਾਨੂੰ ਮਨਾ ਕੀਤਾ ਸੀ, ਤੁਸੀਂ ਆਖੇ ਨਹੀਂ ਲੱਗਦੇ, ਤੁਸੀਂ ਆਪਣੀ ਹੀ ਜੀ ਆਈ ਕਰਦੇ ਜੇ। ਇਤ ਆਦਿ ਕਈ ਹੋਰ ਸ਼ਬਦ ਬੋਲੇ ਪਰ ਸਿੰਘਾਂ ਦੀ ਪਹਿਲੀ ਬੇਨਤੀ ਦਾ ਕੋਈ ਜਵਾਬ ਨਾ ਦਿੱਤਾ। ਦਾਸ ਦਾ ਮਨ ਤਾਂ ਹਿਰਖ ਨਾਲ ਬਹੁਤ ਹੀ ਭਰਿਆ ਹੋਇਆ ਸੀ ਅਤੇ ਸੋਚ ਰਿਹਾ ਸੀ ਕਿ ਪਤਾ ਨਹੀਂ ਕਿਹੜੀ ਘੜੀ ਹਸਪਤਾਲੋਂ ਮਾੜੀ ਖਬਰ ਨੇ ਆ ਜਾਣਾ ਹੈ। ਬੇਵਸੀ ਵਿੱਚ ਦਾਸ ਚੁੱਪ ਕਰਕੇ ਸੰਗਤ ਵਿੱਚ ਭੋਗ ਸੁਣਨ ਲਈ ਜਾ ਬੈਠਾ। ਭੋਗ ਪੈ ਗਿਆ, ਸੰਗਤ ਨੇ ਅਰਦਾਸ ਕੀਤੀ, ਹੁਕਮ ਆਇਆ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਣਾ ਚੀਤ ਨਾ ਆਵੈ, ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੈ ਨੇਰੇ ਰਹਾਓ, ਜੋ ਤੇਰਾ ਰੰਗ ਰਾਤੇ ਸੁਆਮੀ, ਤਿਨਕਾ ਜਨਮ ਮਰਨ ਦੁੱਖ ਨਾਸਾ, ਤੇਰੀ ਬਖਸ਼ ਨਾ ਮੇਟੈ ਕੋਈ, ਸਤਿਗੁਰ ਕਾ ਦਿਲਾਸਾ, ਨਾਮ ਧਿਆਇਨ ਸੁਖ ਫਲ ਪਾਇਨ, ਆਠ ਪਹਿਰ ਆਰਾਧੈ, ਤੇਰੀ ਸ਼ਰਨ ਤੇਰਾ ਭਰਵਾਸੈ, ਪੰਚ ਦੁਸ਼ਟ ਲੈ ਸਾਧੈ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੂਹੀ ਮਹੱਲਾ ਪੰਜਵਾਂ। ਦੇਗ ਵਰਤ ਕੇ ਝਟਪਟ ਹੀ ਕੀਰਤਨ ਆਰੰਭ ਹੋ ਗਿਆ। ਰੰਗ ਰਤੜੇ ਕੀਰਤਨ ਕਰਨ ਵਾਲਿਆਂ ਹੀਰਿਆਂ ਨੇ ਬੇਨਤੀ ਭਰੀਆਂ ਜੋਦੜੀਆਂ ਵਿੱਚ ਹਰ ਜਸ ਦੀਆਂ ਘੁੰਮਰਾਂ ਨਾਲ ਕੀਰਤਨ ਅਖਾੜੇ ਵਿੱਚ ਇਲਾਹੀ ਗੁੰਜਾਰਾਂ ਖਿੜਾ ਦਿੱਤੀਆਂ। ਕੀਰਤਨ ਧੁਨੀਆਂ ਨੂੰ ਥੱਲੇ ਆਉਣ ਹੀ ਨਾ ਦੇਣ। ਇਸ ਗੁੰਜਾਰ ਭਰੀ ਗਹਿਮਾ ਗਹਿਮ ਵਿੱਚ ਭਾਈ ਸਾਹਿਬ ਵੀ ਸੰਗਤ ਵਿੱਚ ਆ ਬਿਰਾਜੇ। ਬਸ ਫਿਰ ਕੀ ਸੀ, ਕੀਰਤਨ ਹੀ ਕੀਰਤਨ, ਕੀਰਤਨ ਹੀ ਕੀਰਤਨ, ਨਾਮ ਦੇ ਖੰਡੇ ਅਤੇ ਕੀਰਤਨ ਹੀ ਕੀਰਤਨ। ਅੰਤ ਨੂੰ ਆਸਾ ਜੀ ਦੀ ਵਾਰ ਦਾ ਭੋਗ ਪਿਆ। ਸੰਗਤ ਨੇ ਸਤਿਗੁਰਾਂ ਅੱਗੇ ਕਾਕੇ ਦੀ ਦੇਹ ਅਰੋਗਤਾ ਲਈ ਲਿਲਕੜੀਆਂ ਲੈ ਕੇ ਅਰਦਾਸ ਕੀਤੀ। ਹੁਕਮ ਫਿਰ ਹੌਸਲਾ ਅਫਜ਼ਾਈ ਦਾ ਹੀ ਆਇਆ। ਦੇਗ ਵਰਤੀ ਅਤੇ ਸੰਗਤ ਲੰਗਰ ਛਕਣ ਲਈ ਸੱਜ ਗਈ। ਵਿੱਚ ਵਿੱਚ ਕੁਝ ਕੁ ਸਿੰਘਾਂ ਨੂੰ ਇਸ ਪ੍ਰਕਾਰ ਬਚਨ ਕਰਦਿਆਂ ਨੂੰ ਸੁਣਿਆ। ਸੱਪ ਦਾ ਇਸ ਮੌਕਿਆਂ ਉੱਤੇ ਨਿਕਲਣਾ ਅਤੇ ਮਾਰੇ ਜਾਣਾ ਚੰਗੀ ਹੀ ਨਿਸ਼ਾਨੀ ਜਾਪਦੀ ਹੈ। ਉਮੀਦ ਹੈ ਕਾਕਾ ਠੀਕ ਹੋ ਜਾਏਗਾ। ਰੱਬ ਦੇ ਘਰ ਕਿਸੇ ਗੱਲ ਦਾ ਘਾਟਾ ਨਹੀਂ। ਹੁਕਮ ਵੀ ਤਾਂ ਦੇਖੋ ਕੈਸੀਆਂ ਚੜ੍ਹਦੀਆਂ ਕਲਾਂ ਦੇ ਆਏ ਹਨ। ਲੰਗਰ ਛਕਣ ਦੇ ਪਿੱਛੋਂ ਬਹੁਤ ਸਾਰੀਆਂ ਸੰਗਤਾਂ ਹਸਪਤਾਲ ਹੀ ਪਹੁੰਚ ਗਈਆਂ। ਉਹ ਕਾਕਾ ਜੋ ਅਗਾਂਹ ਦੀਆਂ ਤਿਆਰੀਆਂ ਵਿੱਚ ਸੀ ਪਿਛਾਂਹ ਨੂੰ ਮੋੜੇ ਪਾ ਆਇਆ। ਇਸ ਖੁਸ਼ੀ ਦੀ ਖਬਰ ਝਟਪਟ ਬਾਕੀ ਦੀ ਸੰਗਤ ਵਿੱਚ ਵੀ ਪਹੁੰਚ ਗਈ। ਸਭ ਨੇ ਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਖੁਸ਼ੀ ਮਨਾਈ। ਹੁਣ ਭਾਈ ਸਾਹਿਬ ਜੀ ਕਹਿਣ, ਅਸੀਂ ਲੁਧਿਆਣੇ ਨਹੀਂ ਜਾਣਾ, ਇੱਥੇ ਹੀ ਰਹਿਣਾ ਹੈ, ਇਹ ਮਕਾਨ ਚੰਗਾ ਹੈ। ਭਾਈ ਸਾਹਿਬ ਜੀ ਨੇ ਆਪਣੇ ਸੰਗੀਆਂ ਸਮੇਤ ਹਫ਼ਤਾ ਕੁ ਇੱਥੇ ਹੀ ਰੱਬੀ ਰੰਗਾਂ ਦੀਆਂ ਝੜੀਆਂ ਲਾਈਆਂ। ਇੱਕ ਦਿਨ ਕਹਿਣ ਲੱਗੇ, ਬਾਊ ਜੀ ਸੁਣਨਗੇ ਤਾਂ ਖੁਸ਼ ਹੋਣਗੇ। ਉਨੀ ਦਿਨੀ ਬਾਊ ਜੀ ਆਪਣੇ ਸਪੁੱਤਰ ਲੈਫਟੀਨੈਂਟ ਕਰਨਲ ਕੁਲਵੰਤ ਸਿੰਘ ਹੋਰਾਂ ਪਾਸ ਆਗਰੇ ਟਿਕੇ ਹੋਏ ਸਨ। ਬੀਬੀ ਦਲੇਰ ਕੌਰ ਜੀ ਦੇ ਜ਼ੋਰ ਦੇਣ ਤੇ ਭਾਈ ਸਾਹਿਬ ਵਾਪਸ ਲੁਧਿਆਣੇ ਜਾਣ ਲਈ ਮੰਨ ਗਏ ਅਤੇ ਸਿੰਘਾਂ ਨੇ ਵਾਪਸੀ ਦੇ ਤਿਆਰੇ ਕੱਸ ਲਏ। ਦਾਸ ਦੇ ਅੰਦਰ ਤਾਂ ਇਸ ਪਰਉਪਕਾਰੀ ਜਥੇ ਦੇ ਵਿਛੋੜੇ ਨੇ ਵੈਰਾਗ ਦੇ ਕੜ ਛੇੜ ਦਿੱਤੇ। ਬਚਨ ਕਰਨ ਦੀ ਥਾਂ ਵੀ ਹੰਝੂ ਹੀ ਵਹੀ ਜਾਣ। ਆਖਰ ਗੁਰੂ ਪਿਆਰੇ ਮੇਰੇ ਦੇਖਦੇ ਦੇਖਦੇ ਤੁਰ ਹੀ ਗਏ। ਇਸ ਤੋਂ ਬਾਅਦ ਅਕਾਲ ਚਲਾਣੇ ਤੱਕ ਮੁੜ ਭਾਈ ਸਾਹਿਬ ਜੀ ਲੁਧਿਆਣਿਓਂ ਬਾਹਰ ਨਹੀਂ ਗਏ।